ਸੁਰਜੀਤ ਗੱਗ, ਗੱਗ ਬਾਣੀ, ਆਈ ਲਵ ਮਾਈ ਕੰਟਰੀ ਇਨ ਲੈਂਗੁਏਜ ਪੰਜਾਬੀ। ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ, ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ, ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਆਪਣੇ ਦੇਸ਼ ਵਿੱਚ ਰਹਿੰਦਿਆਂ ਇਹ ਕਦੇ ਵੀ ਅਹਿਸਾਸ ਨਹੀਂ ਹੋਇਆ ਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਅਹਿਸਾਸ ਹੁੰਦਾ ਵੀ ਕਿਵੇਂ? ਪਿਆਰ ਜਤਾਇਆ ਨਹੀਂ ਜਾਂਦਾ, ਇਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਇਹ ਮੈਨੂੰ ਦੇਸ਼ ਛੁਡਾਏ ਜਾਣ ਤੋਂ ਬਾਅਦ ਮਹਿਸੂਸ ਹੋਇਆ ਕਿ ਮੈਂ ਕਿੰਨਾ ਅਮੀਰ ਹੋਇਆ ਕਰਦਾ ਸਾਂ, ਆਪਣੀ ਸਲਤਨਤ ਦਾ ਬਾਦਸ਼ਾਹ ਹੋਇਆ ਕਰਦਾ ਸਾਂ। ਹੁਣ ਮੈਨੂੰ ਸਮਝ ਆਈ ਹੈ ਕਿ ਅਸਲ ਵਿੱਚ ਦੇਸ਼ ਹੁੰਦਾ ਕੀ ਹੈ। ਇਸ ਤੋਂ ਪਹਿਲਾਂ ਮੈਂ ਗਲੋਬ 'ਤੇ ਖਿੱਚੀਆਂ ਲਕੀਰਾਂ ਨੂੰ, ਧਰਤੀ ਦੇ ਨਿੱਕੇ ਜਿਹੇ ਟੁਕੜੇ ਨੂੰ ਹੀ ਦੇਸ਼ ਸਮਝਦਾ ਰਿਹਾ। ਹਾਲਾਤਾਂ ਨੇ ਮੇਰੇ ਕੋਲੋਂ ਮੇਰੀ ਅਮੀਰੀ, ਮੇਰੀ ਬਾਦਸ਼ਾਹਤ ਖੋਹ ਲਈ ਹੈ ਅਤੇ ਹੁਣ ਮੈਂ ਨਿਤਾਣਾ ਜਿਹਾ ਬਣ ਕੇ ਰਹਿ ਗਿਆ ਹਾਂ। ਮੈਂ ਦੇਸ਼ ਛੱਡਿਆ ਨਹੀਂ, ਛੱਡ ਸਕਦਾ ਵੀ ਨਹੀਂ। ਮੇਰਾ ਦੇਸ਼ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਉਮਰ ਦੇ 45 ਸਾਲ ਜਿਸ ਭੋਏ 'ਤੇ ਬਿਤਾਏ ਹੋਣ, ਉਸ ਨੂੰ ਆਪਣੀ ਰੂਹ ਵਿੱਚੋਂ ਕਿਵੇਂ ਮਨਫੀ ਕੀਤਾ ਜਾ ਸਕਦਾ ਹੈ। ਵਿਸ਼ਵ ਪ੍ਰਸਿੱਧ ਪੁਸਤਕ ਮੇਰਾ ਦਾਗਿਸਤਾਨ ਦੇ ਲੇਖਕ ਰਸੂਲ ਹਮਜ਼ਾ ਤੋਵ ਨੇ ਲਿਖਿਆ ਹੈ ਕਿ ਜੇ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਜਾ, ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਹੁਣ ਅਹਿਸਾਸ ਹੁੰਦਾ ਹੈ ਕਿ ਮਾਂ ਬੋਲੀ ਦੀ ਕਿੰਨੀ ਅਹਿਮੀਅਤ ਹੁੰਦੀ ਹੈ। ਸੱਚਮੁੱਚ ਇਸ ਤੋਂ ਵੱਡੀ ਕੋਈ ਬਦਦੁਆ ਨਹੀਂ। ਮੈਂ ਬਹੁਤ ਅਮੀਰ ਹੋਇਆ ਕਰਦਾ ਸਾਂ। ਅਮੀਰ ਕੀ? ਮੈਂ ਆਪਣੀ ਸਲਤਨਤ ਦਾ ਬਾਦਸ਼ਾਹ ਹੋਇਆ ਕਰਦਾ ਸਾਂ। ਹੁਣ ਸਮਝ ਆ ਰਹੀ ਹੈ ਕਿ ਜਿਸ ਖਜ਼ਾਨੇ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ, ਉਹ ਖਜ਼ਾਨਾ ਕਿੰਨੀ ਅਹਿਮੀਅਤ ਰੱਖਦਾ ਹੈ। ਅਣਜਾਣੇ ਮੁਲਕ ਵਿੱਚ, ਅਣਜਾਣੇ ਲੋਕਾਂ ਵਿੱਚ, ਅਣਜਾਣੇ ਰਾਹਾਂ 'ਤੇ, ਅਣਜਾਣੀ ਸੱਭਿਅਤਾ, ਪਹਿਰਾਵਾ ਅਤੇ ਖਾਣ ਪੀਣ ਵਿੱਚ ਮੈਂ ਬਹੁਤ ਵਿਚਾਰਾ ਜਿਹਾ ਬਣ ਕੇ ਵਿਚਰਨ ਲਈ ਮਜਬੂਰ ਹਾਂ। ਬੇਸ਼ੱਕ ਸਮੇਂ ਨੂੰ ਕੋਈ ਬੰਨ ਨਹੀਂ ਮਾਰ ਸਕਦਾ, ਸਮੇਂ ਨੇ ਗੁਜ਼ਰਨਾ ਹੀ ਹੈ ਅਤੇ ਮੈਂ ਸਮੇਂ ਨੂੰ ਬੰਨ ਲੈਣਾ ਚਾਹੁੰਦਾ ਹਾਂ, ਪਿੱਛੇ ਪਰਤਣਾ ਚਾਹੁੰਦਾ ਹਾਂ। ਮੈਨੂੰ ਯਾਦ ਆਉਂਦੇ ਹਨ ਬਚਪਨ ਦੇ ਉਹ ਦਿਨ ਜਦੋਂ ਸਾਰਾ ਕੁਝ ਆਪਣਾ ਹੀ ਲੱਗਦਾ ਸੀ, ਕੁਝ ਵੀ ਬੇਗਾਨਾ ਨਹੀਂ ਸੀ। ਦਰਖਤਾਂ 'ਤੇ ਕਿਸੇ ਦਾ ਨਾਮ ਨਹੀਂ ਲਿਖਿਆ ਹੁੰਦਾ, ਜ਼ਮੀਨ ਦੇ ਟੁਕੜੇ 'ਤੇ ਕਿਸੇ ਦਾ ਨਾਮ ਨਹੀਂ ਲਿਖਿਆ ਹੁੰਦਾ, ਪੰਛੀਆਂ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ, ਜਾਨਵਰਾਂ ਦੀ ਆਜ਼ਾਦੀ ਨਹੀਂ ਖੋਈ ਜਾ ਸਕਦੀ। ਸਮੁੰਦਰ, ਨਦੀਆਂ, ਨਾਲੇ ਕੀ ਕੁਦਰਤ ਦੀ ਹਰ ਖੂਬਸੂਰਤੀ 'ਤੇ ਮਨੁੱਖ ਨੇ ਕਬਜ਼ਾ ਕਰਨਾ ਚਾਹਿਆ ਹੈ, ਪਰ ਆਜ਼ਾਦੀ ਦੀ ਤਾਂਘ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਮੇਰੇ ਅੰਦਰ ਇਹ ਤਾਂਘ ਕੱਲ੍ਹ ਵੀ ਸੀ, ਅੱਜ ਵੀ ਹੈ ਅਤੇ ਅਗਾਂਹ ਵੀ ਰਹੇਗੀ। ਪ੍ਰਵਾਸ ਕੁਦਰਤ ਦਾ ਨਿਯਮ ਹੈ। ਹਰ ਮਨੁੱਖ ਆਪਣੀ ਬਿਹਤਰੀ ਲਈ ਪ੍ਰਵਾਸ ਕਰਦਾ ਹੈ। ਘੁੰਮਣਾ ਫਿਰਨਾ ਮੇਰਾ ਸ਼ੌਕ ਰਿਹਾ ਹੈ ਅਤੇ ਤੀਜੀ ਦੁਨੀਆ ਦੇ ਦੇਸ਼ ਘੁੰਮਣਾ ਮੇਰੀ ਇੱਛਾ ਰਹੀ ਹੈ, ਪਰ ਇਸ ਇੱਛਾ ਦੀ ਪੂਰਤੀ ਆਪਣੇ ਦੇਸ਼ ਨੂੰ ਸਦਾ ਲਈ ਬੇਦਾਵੇ ਦੀਆਂ ਸ਼ਰਤਾਂ ਉੱਤੇ ਹਰਗਿਜ਼ ਨਹੀਂ ਰਹੀ। ਮੈਂ ਚਿੜੀਆਂ ਦੀ ਚੀ ਚੀ, ਕਾਵਾਂ ਦੀ ਕਾਂ ਕਾਂ, ਘੁੱਗੀਆਂ ਦੀ ਗੁੱਟਰ ਗੁੱਟਰ, ਕੁੱਕੜਾਂ ਦੀ ਬਾਂਗ ਦਾ ਤਰਜਮਾ ਕਰ ਲੈਣ ਦਾ ਮਾਹਰ ਹੋਇਆ ਕਰਦਾ ਸੀ। ਪਸ਼ੂ, ਪੰਛੀ, ਦਰਖਤ, ਦਰਿਆ, ਪਹਾੜ, ਖੇਤ, ਸਮੁੰਦਰ ਆਦਿ ਜੋ ਹਮੇਸ਼ਾ ਮੇਰੇ ਅੰਗ ਸੰਗ ਰਹੇ, ਹੁਣ ਉਹਨਾਂ ਤੋਂ ਵਿਛੜਨ ਦੀ ਪੀੜ ਹੰਢਾਉਣ ਲਈ ਮਜਬੂਰ ਹੋ ਗਿਆ ਹਾਂ। ਇਹ ਮੇਰੇ ਲਈ ਅਸਹਿ ਹੈ। ਮੇਰੇ ਬਚਪਨ ਦੇ ਮੁੱਢਲੇ ਦਿਨ ਹਿਮਾਚਲ ਪ੍ਰਦੇਸ਼ ਦੀਆਂ ਹੁਸੀਨ ਵਾਦੀਆਂ ਵਿੱਚ ਗੁਜ਼ਰੇ ਹਨ ਅਤੇ ਉਹ ਹੁਸੀਨ ਵਾਦੀਆਂ ਅੱਜ ਵੀ ਮੇਰੇ ਦਿਲ ਵਿੱਚ ਖਿੱਚ ਪਾਉਂਦੀਆਂ ਹਨ। ਮੈਂ ਅਕਸਰ ਜ਼ਿੰਦਗੀ ਦੀ ਉਪਰਾਮਤਾ ਤੋਂ ਰਾਹਤ ਪਾਉਣ ਲਈ ਹਿਮਾਚਲ ਦੀਆਂ ਉਹਨਾਂ ਵਾਦੀਆਂ ਵਿੱਚ ਜਾਂਦਾ ਰਿਹਾ ਹਾਂ ਜਿੱਥੇ ਨਾ ਤਾਂ ਹੁਣ ਉਹ ਘਰ ਰਹੇ, ਨਾ ਹੀ ਉਹ ਸੰਬੰਧ ਰਹੇ ਅਤੇ ਨਾ ਹੀ ਹੁਣ ਉੱਥੇ ਜਾਣ ਦਾ ਕੋਈ ਠੋਸ ਕਾਰਨ ਰਹਿ ਜਾਂਦਾ ਹੈ। ਪਰ ਅਹਿਸਾਸ ਨੂੰ ਸਮਝਿਆ ਹੀ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਉਹ ਬਚਪਨ ਦੇ 10 ਸਾਲ ਜਿਸ ਕਸਬੇ ਵਿੱਚ ਬਿਤਾਏ ਹਨ, ਉਹ ਕਸਬਾ ਉਜਾੜ ਬੀਆਬਾਨ ਹੋਣ ਦੇ ਬਾਵਜੂਦ ਅੱਜ ਵੀ ਮੇਰੇ ਚੇਤਿਆਂ ਵਿੱਚ ਹਰਿਆ ਭਰਿਆ ਹੈ। ਮੈਨੂੰ ਖੰਡਹਰ ਬਣ ਚੁੱਕੀਆਂ ਇਮਾਰਤਾਂ ਨਾਲ ਵੀ ਉਹੀ ਮੋਹ ਹੈ ਜੋ ਉਸ ਸਮੇਂ ਘੁੱਗ ਬਸਤੀਆਂ ਇਮਾਰਤਾਂ ਨਾਲ ਹੋਇਆ ਕਰਦਾ ਸੀ। ਮੈਂ ਜਦੋਂ ਚਿਤਵਦਾ ਹਾਂ ਕਿ ਜਦੋਂ ਮੇਰੇ ਬੱਚੇ ਮੇਰਾ ਪਰਿਵਾਰ ਦੇ ਇਕੱਠਿਆਂ ਰਹਿਣ ਦੀ ਚਾਹਤ ਨਾਲ ਆਪਣਾ ਦੇਸ਼ ਛੱਡ ਕੇ ਮੇਰੇ ਕੋਲ ਹੋਵੇਗਾ ਤਾਂ ਸਿਰਫ ਮੇਰੀ ਹੀ ਨਹੀਂ, ਮੇਰੇ ਪਰਿਵਾਰ ਦੀ ਵੀ ਬਾਦਸ਼ਾਹਤ ਲੁੱਟੀ ਜਾ ਚੁੱਕੀ ਹੋਵੇਗੀ। ਇਹ ਬਹੁਤ ਭਿਆਨਕ ਦ੍ਰਿਸ਼ ਹੈ ਜੋ ਮੇਰੀਆਂ ਅੱਖਾਂ ਦੇਖਣ ਲਈ ਕਦੇ ਵੀ ਰਾਜ਼ੀ ਨਹੀਂ ਹੋਣਗੀਆਂ। ਭਵਿੱਖ ਕਿਹੋ ਜਿਹਾ ਹੋਵੇਗਾ ਮੈਂ ਨਹੀਂ ਜਾਣਦਾ, ਪਰ ਨਜ਼ਰ ਆ ਰਿਹਾ ਹੈ ਕਿ ਮੇਰਾ ਸੱਭਿਆਚਾਰ, ਮੇਰੀ ਬੋਲੀ ਇੱਕ ਪੀੜ੍ਹੀ ਤੋਂ ਅੱਗੇ ਨਹੀਂ ਵਧਣੀ। ਕਦੇ ਕਦੇ ਮੈਂ ਸੋਚਦਾ ਹਾਂ ਕਿ ਮੇਰੀ ਤਾਂ ਮਜ਼ਬੂਰੀ ਹੈ ਕਿ ਮੈਨੂੰ ਹਾਲਾਤਾਂ ਨੇ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਹੈ, ਪਰ ਮੇਰੇ ਪਰਿਵਾਰ ਦਾ ਕੀ ਕਸੂਰ ਹੈ ਕਿ ਉਹਨਾਂ ਨੂੰ ਡੂੰਘੇ ਹਨੇਰੇ ਵਿੱਚ ਧੱਕਣ ਜਾ ਰਿਹਾ ਹਾਂ। ਮੈਂ ਇਸ ਦੁਵਿਧਾ ਵਿੱਚੋਂ ਨਹੀਂ ਨਿਕਲ ਸਕਿਆ ਕਿ ਮੇਰੇ ਬੱਚੇ, ਮੇਰਾ ਪਰਿਵਾਰ ਮੇਰੀ ਸੰਪਤੀ ਹੈ ਜਾਂ ਉਹ ਦੇਸ਼ ਦੀ ਸੰਪਤੀ ਹਨ। ਮੈਂ ਕੋਈ ਫੈਸਲਾ ਨਹੀਂ ਕਰ ਸਕਿਆ, ਇਹ ਭਵਿੱਖ ਦੇ ਗਰਭ ਵਿੱਚ ਹੈ। ਅੱਜ ਮੇਰੇ ਕੋਲ ਮੇਰੀ ਮਾਂ ਬੋਲੀ ਹੈ, ਪਰ ਉਸ ਦੀ ਇੱਥੇ ਕਿਧਰੇ ਵੀ ਪਹਿਚਾਣ ਨਹੀਂ ਹੈ। ਦੇਸ਼ ਇੱਕ ਨਕਸ਼ਾ ਹੀ ਤਾਂ ਨਹੀਂ ਨਾ ਹੁੰਦਾ। ਮਾਂ ਬੋਲੀ, ਪਹਿਰਾਵਾ, ਸੱਭਿਆਚਾਰ, ਰੀਤ ਰਿਵਾਜ਼, ਵਿਰਾਸਤ, ਦੁੱਖ ਸੁੱਖ, ਖਾਣ ਪੀਣ ਆਦਿ ਸਭ ਕੁਝ ਬਦਲਦਾ ਜਾ ਰਿਹਾ ਹੈ ਅਤੇ ਮੈਂ ਇਕੱਲਾ ਪੈਂਦਾ ਜਾ ਰਿਹਾ ਹਾਂ। ਬੇਸ਼ੱਕ ਆਪਣੇ ਦੇਸ਼ ਵਿੱਚ ਅਨਪੜ੍ਹਤਾ ਹੈ, ਗਰੀਬੀ ਹੈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਲੁੱਟ, ਅਪਰਾਧ, ਕਤਲ, ਬਲਾਤਕਾਰ ਆਦਿ ਆਮ ਵਰਤਾਰੇ ਹਨ, ਅਤੇ ਇਹ ਸਭ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਮੇਰੇ ਦੇਸ਼ ਨੇ ਇਹਨਾਂ ਅਲਾਮਤਾਂ ਨੂੰ ਅਪਣਾ ਲਿਆ ਹੈ ਜਾਂ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਇਹ ਵੀ ਤਾਂ ਮੇਰਾ ਹੀ ਫਰਜ਼ ਬਣਦਾ ਹੈ ਕਿ ਜੋ ਵੀ ਮਾੜਾ ਵਾਪਰ ਰਿਹਾ ਉਸ ਨੂੰ ਨਕਾਰਨ ਦਾ, ਸੋਧਣ ਦਾ ਭਾਰ ਵੀ ਮੇਰੇ ਮੋਢਿਆਂ 'ਤੇ ਹੋਵੇ। ਇਹ ਅਲਾਮਤਾਂ ਕਿੰਨੀਆਂ ਵੀ ਅਸਹਿ ਹੋ ਜਾਣ, ਪਰ ਇਹਨਾਂ ਤੋਂ ਅੱਖਾਂ 'ਤੇ ਨਹੀਂ ਚੁਰਾਈਆਂ ਜਾ ਸਕਦੀਆਂ। ਇਹਨਾਂ ਚੁਣੌਤੀਆਂ ਨੂੰ ਕਬੂਲਣ ਦੀ ਬਜਾਏ ਦੇਸ਼ ਤਾਂ ਨਹੀਂ ਨਾ ਛੱਡਿਆ ਜਾ ਸਕਦਾ। ਬਹੁਤ ਲੋਕ ਹਨ ਜਿਨ੍ਹਾਂ ਨੇ ਦੇਸ਼ ਛੱਡਿਆ ਹੈ। ਰਾਜਨੀਤਿਕ ਦੇਸ਼ ਨਿਕਾਲੇ ਨੂੰ ਪ੍ਰਵਾਸ ਮੰਨ ਲਿਆ ਜਾਂਦਾ ਹੈ, ਜਦੋਂ ਕਿ ਪ੍ਰਵਾਸ ਦੀ ਇਹ ਪਰਿਭਾਸ਼ਾ ਸਹੀ ਨਹੀਂ। ਮੇਰਾ ਦੇਸ਼ ਬਹੁਤ ਅਮੀਰ ਹੈ, ਕੁਦਰਤੀ ਸੋਮਿਆਂ ਦਾ ਖਜ਼ਾਨਾ ਹੈ। ਉਪਜਾਊ ਜ਼ਮੀਨ, ਬਿਜਲੀ, ਸਵੈ ਨਿਰਭਰਤਾ, ਕੁਦਰਤੀ ਖਜ਼ਾਨੇ, ਅਨਾਜ, ਫਲ, ਸਬਜ਼ੀਆਂ, ਕੱਪੜਾ, ਕੋਇਲਾ ਆਦਿ ਆਮ ਅਤੇ ਖਾਸ ਲੋੜਾਂ ਦੀ ਪੂਰਤੀ ਲਈ ਦੇਸ਼ ਦੇ ਖਜ਼ਾਨੇ ਵਿੱਚ ਬਹੁਤ ਕੁਝ ਪਿਆ ਹੈ, ਅਤੇ ਇਹੋ ਅਮੀਰੀ ਇਸ ਦੇਸ਼ ਦੀ ਲੁੱਟ ਦਾ ਕਾਰਨ ਬਣ ਰਹੀ ਹੈ। ਸਰਮਾਏਦਾਰੀ ਨੀਤੀਆਂ ਨੇ ਦੇਸ਼ ਦੇ ਆਮ ਨਾਗਰਿਕ ਨੂੰ ਉਸ ਸਿੱਖਿਆ ਤੋਂ ਵਾਂਝਿਆਂ ਰੱਖਿਆ ਹੈ ਜੋ ਉਸ ਨੂੰ ਚੰਗਾ ਮਾੜਾ ਪਹਿਚਾਨਣ ਦੇ ਸਮਰੱਥ ਬਣਾਉਂਦੀ ਹੈ। ਹਰ ਇੱਕ ਨੂੰ ਪੱਛਮੀ ਦੇਸ਼ਾਂ ਵਿੱਚ ਬਿਹਤਰ ਭਵਿੱਖ ਨਜ਼ਰ ਆ ਰਿਹਾ ਹੈ, ਜੋ ਵਕਤੀ ਰਾਹਤ ਤੋਂ ਵੱਧ ਕੇ ਕੁਝ ਵੀ ਨਹੀਂ। ਪਰ ਇਹਨਾਂ ਵਿੱਚੋਂ ਵੀ ਕਿਸੇ ਦੇ ਵੀ ਜ਼ਿਹਨ ਵਿੱਚੋਂ ਦੇਸ਼ ਨਹੀਂ ਨਿਕਲ ਸਕਿਆ। ਬੇਸ਼ੱਕ ਉਹ ਦੇਸ਼ ਨੂੰ ਪਿਆਰ ਕਰਨਾ ਨਹੀਂ ਜਾਣਦੇ। ਪਿਆਰ ਕੋਈ ਸਿਲੇਬਸ ਨਹੀਂ ਹੁੰਦਾ, ਇਹ ਅਵਚੇਤਨ ਮਨ ਵਿੱਚ ਵਸਿਆ ਅਹਿਸਾਸ ਹੁੰਦਾ ਹੈ, ਜਿਸ ਦੇ ਪ੍ਰਗਟਾਵੇ ਲਈ ਸ਼ਬਦ ਕੋਈ ਬਹੁਤਾ ਮਹੱਤਵ ਨਹੀਂ ਰੱਖਦੇ। ਅੱਜ ਸਮੁੱਚੇ ਸੰਸਾਰ ਅੰਦਰ ਪੂੰਜੀਵਾਦੀ ਨੀਤੀਆਂ ਕਾਰਨ ਅਨਿਸ਼ਚਿਤਤਾ ਹੈ, ਆਰਥਿਕ ਮੰਦੀ ਹੈ। ਬਹੁਤੇ ਲੋਕ ਇਸ ਦੁਨੀਆ ਨੂੰ ਸੋਹਣੀ ਬਣਾਉਣ ਲਈ ਸੰਘਰਸ਼ ਕਰ ਰਹੇ ਹਨ, ਕੁਰਬਾਨੀਆਂ ਦੇ ਰਹੇ ਹਨ। ਹਰ ਕੋਈ ਸੌਖਾ ਹੋਣਾ ਲੋਚਦਾ ਹੈ। ਪਛੜੇ ਮੁਲਕਾਂ ਦੇ ਲੋਕ ਵਿਕਸਿਤ ਮੁਲਕਾਂ ਵੱਲ ਦੌੜ ਰਹੇ ਹਨ ਕਿ ਉੱਥੇ ਜੀਵਨ ਸੌਖਾ ਹੈ, ਅਤੇ ਇਹ ਕੁਝ ਹੱਦ ਤੱਕ ਸੱਚ ਵੀ ਹੈ। ਪਰ ਇਸ ਤੋਂ ਵੀ ਅਗਲਾ ਸੱਚ ਇਹ ਹੈ ਕਿ ਪੱਛਮੀ ਮੁਲਕਾਂ ਦੇ ਵਸਿੰਦਿਆਂ ਲਈ ਪਛੜੇ ਮੁਲਕ ਬਹੁਤ ਸਸਤੀ ਮੰਡੀ ਹੈ, ਜਿੱਥੇ ਇੱਕ ਮਹੀਨੇ ਦੀ ਤਨਖਾਹ ਵਿੱਚ ਇੱਕ ਸਾਲ ਗੁਜ਼ਾਰਾ ਕੀਤਾ ਜਾ ਸਕਦਾ ਹੈ, ਜਿੱਥੋਂ ਇੱਕ ਘੰਟੇ ਦੀ ਉਜ਼ਰਤ ਬਦਲੇ 15-20 ਘੰਟੇ ਦੀ ਉਜ਼ਰਤ ਖਰੀਦੀ ਜਾ ਸਕਦੀ ਹੈ। ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ, ਇੱਕ ਜਮਾਤ ਲੁੱਟਣ ਵਾਲੀ ਹੈ ਅਤੇ ਦੂਸਰੀ ਜਮਾਤ ਉਹ ਹੈ ਜਿਸ ਦੀ ਲੁੱਟ ਕੀਤੀ ਜਾ ਰਹੀ ਹੈ। ਇਹ ਦੋ ਜਮਾਤਾਂ ਦੀ ਵਿਰੋਧਤਾ ਸਦੀਆਂ ਤੋਂ ਹੈ, ਅਤੇ ਮੈਂ ਲੁੱਟੀ ਜਾ ਰਹੀ ਜਮਾਤ ਵਿੱਚੋਂ ਹਾਂ। ਮੇਰਾ ਸੰਘਰਸ਼ ਹੀ ਮੇਰਾ ਜੀਵਨ ਹੈ, ਅਤੇ ਇਹੋ ਇੱਕੋ ਇੱਕ ਉਮੀਦ ਹੈ ਜੋ ਮੈਨੂੰ ਸੱਤ ਸਮੁੰਦਰੋਂ ਪਾਰ ਆਪਣੀ ਮਿੱਟੀ, ਆਪਣੇ ਵਤਨ ਤੋਂ ਦੂਰ ਜਿਉਂਦੇ ਰਹਿਣ ਲਈ ਪ੍ਰੇਰਦੀ ਹੈ। ਲੁੱਟੀ ਜਾ ਰਹੀ ਧਿਰ ਦੇ ਹੱਕ ਵਿੱਚ ਖਲੋਣਾ ਹੀ ਮੇਰਾ ਕਸੂਰ ਹੈ, ਅਤੇ ਮੈਂ ਇਸੇ ਕਸੂਰ ਦੀ ਸਜ਼ਾ ਭੁਗਤ ਰਿਹਾ ਹਾਂ। ਇਹੋ ਮੇਰਾ ਇਨਾਮ ਹੈ, ਕਿਉਂਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹਾਂ।